no. Guru Sikh, Guru Sikh meet chalo, Guru chali, Guru chali. मीत चलो गुर चाली गुर सिख मीत चलो गुर चाली
चाली ते चल। जदों एक उपदेश सुनता है ते कुछ ना समझे कारण परम पैदा होता है कि चाली किवें दी चला, जिवें सतगुरु जी वस्त्र पाउंदे सी ओवें पहनना, क्योंकि गुरु दी चाली गुरु दी रहनी बहनी। सतगुरु नीले घोड़े ते चढ़ते सी, मैं भी नीले घोड़े ले लवां, ये चाली। सतगुरु जी जिस तरह के वस्त्र पाउंदे सी ओवें दे पावां नहीं। अगली तुक विच सतगुरु जी स्पष्ट करदे ने इस नूं कि गुरु दी चाली की है। जो गुर कहे सोई पल मानोगो, जो गुर कहे
सोई पल मानोगो,
जो गुर कहे वचन है एक जगह गुर कगया साकार कमावो, गुर की करनी कागे तावो। गुरु दी करनी थे ना था ना चल, गुरु ने जो कह है, जो बचन है, जो हुक्म है वो मन।
जो गुर कगे सोई पल मानो गो, जो गुर कगे सोई पल मानो।
हर घर कथा निराली
मीत चलो गुर चली, गुर सिख मीत चलो गुर चली, मीत चलो गुर चली, गुर सिख मीत चलो गुर चली।
हमें अंधले अंध बिखे बिखराते, क्यों चाल है गुर चाली। सतगुर दया करे सुखदाता, हम लावे अपन पाली, हम लावे अपन पाली।
मीत चलो गुर चाली, गुर सिख मीत चलो गुर चाली। मीत चलो गुर चाली, गुर सिख मीत चलो गुर चाली।
हर के संत सुनो गो जन पाई, गुर सेवे हो बेग बेगाली। देवी हुकम बेग बेगाली, बेग कहंदे ने छेती नू, बेगाली छेती तो छेती। ए गुर सिखा सेवना भी कर ते ढिल भी ना कर, हर जपंदिया खिन ढिल ना कीचई मेरी जिंदड़ी। मत के जापे साह आवे के ना आवे, पता नहीं अगला साह आना है कि नहीं आना। ये हुक्म है ते जदों कई गुरु सिखा नू कही दे अमृत छक लै, गुरु वाला बन जाए तू निगोरा है। वो अगों कहंदे ने जी अजे मैं भरा दा व्याह वेखना है फिर छक लवांगा। बड़ी हैरानी दी गल है, भरा दा व्याह वेखण वास्ते निगोरा रहना जरूरी? भरा दा व्याह वेखण लई निगोरा रहना किन्ने भागां वाली गल। जे तेरा दृष्टिकोण यह होवे, तेरा नजरिया यह होवे कि जी बड़ा चंगा बचन कहा तुसी, आने वाले दिनों च मेरे भरा दा व्याह ते मैं अमृत छक लवांगा, अमृत धारी हो के व्याह वेखांगा, अमृत धारी हो के व्याह वेखांगा। सतगुरु कहिंदे ने ढिल ना कर छेती तो छेती चरणा नाल जुड़ ते तू कहना अजे मैं फलाना काम करना अजे मैं फलाना काम करना। कई बजुर्ग कही बजुर्ग तो कई इतों तक कह देंगे ने कि हुण तां जी अगे जाके अमृत छकांगे अगे जाके ਅਸੀਂ ਅੱਗੇ ਹੁਣ ਧਰਮਰਾਜ ਨੇ ਤਾਂ ਬਾਟਾ ਨਹੀਂ ਤਿਆਰ ਕਰਵਾਉਣਾ। ਇਹ ਕਲਗੀਧਰ ਪਿਤਾ ਦੀ ਕਿਰਪਾ ਇੱਥੇ ਹੀ ਹੈ ਇੱਥੇ ਮਾਤ ਲੋਕ ਵਿੱਚ ਪੰਜ ਪਿਆਰਿਆਂ ਦੇ ਕੋਲ ਆ ਕੇ ਖੰਡੇ ਬਾਟੇ ਦਾ ਅੰਮ੍ਰਿਤ ਛੱਕ ਕੇ ਚਰਨੀ ਲੱਗ ਜਾ ਚਰਨੀ ਲੱਗ ਜਾ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੂੰ ਆਪਣੀ ਬਾਂਹ ਫੜਾ ਦੇ ਕਲਗੀਆਂ ਵਾਲੇ ਨੂੰ ਬਾਂਹ ਫੜਾ ਦੇ ਤਨ ਮਨ ਧਨ ਸਭ ਸੌਂਪ ਗੁਰ ਕੋ ਹੁਕਮ ਮੰਨੇ ਪਾਈ ਫਿਰ ਜੀਵਨ ਹੁਕਮ ਵਿੱਚ ਬਤੀਤ ਕਰ ਕਿਰਪਾ ਹੋਵੇਗੀ ਬਖਸ਼ਿਸ਼ ਹੋਵੇਗੀ ਤੇਰਾ ਲੋਕ ਵੀ ਸਮਰ ਜਾਏਗਾ ਪਰ ਲੋਕ ਵੀ ਸਮਰ ਜਾਏਗਾ। ਸਤਿਗੁਰੂ ਕਹਿੰਦੇ ਨੇ
ਹਰ ਕੇ ਸੰਤ ਸੁਣੋ ਜਨ ਭਾਈ ਗੁਰ ਸੇਵੋ ਬੇਗ ਬੇਗਾਲੀ ਸਤਿਗੁਰ ਸੇਵ ਖਰਚ ਘਰ ਬੰਦੋ ਮਤ ਜਾਣੋ ਆਜ ਕੀ ਕਾਲੀ
ਮਤਾਂ ਜਾਣ ਅੱਜ ਕੇ ਕੱਲ ਇਹ ਸੋਚ ਵਿਚਾਰ ਨਾ ਕਰ। ਗੁਰਬਾਣੀ ਦਾ ਬਚਨ ਹੈ ਕਾਲ ਕਰਨ ਦਾ ਆਜ ਕਰ ਆਜ ਜੇ ਕੱਲ ਨੂੰ ਵੀ ਅੰਮ੍ਰਿਤ ਛਕਣਾ ਤੇ ਸੋਚ ਅੱਜ ਕਿਵੇਂ ਛਕਿਆ ਜਾ ਸਕਦਾ ਕਿਵੇਂ। ਬ੍ਰਹਮ ਗਿਆਨੀ ਸੰਤ ਬਾਬਾ ਅਤਰ ਸਿੰਘ ਜੀ ਮਹਾਰਾਜ ਮਸਤੂਆਣੇ ਵਾਲਿਆਂ ਦੇ ਪਾਸ ਇੱਕ ਬਜ਼ੁਰਗ ਆਇਆ ਕਹਿੰਦਾ ਜੀ ਮੈਂ ਖੰਡੇ ਬਾਟੇ ਦਾ ਅੰਮ੍ਰਿਤ ਛਕਣਾ। ਕਹਿੰਦੇ ਕੱਲ ਆ ਜਾਈ ਕੱਲ ਆ ਜਾਵੀਂ ਕੱਲ ਖੰਡੇ ਬਾਟੇ ਦਾ ਅੰਮ੍ਰਿਤ ਤਿਆਰ ਹੋਣਾ ਕੱਲ ਆ ਜਾਵੀਂ। ਉਹ ਚਲਾ ਗਿਆ ਉਹ ਰਾਤ ਨੂੰ ਸਰੀਰ ਛੱਡ ਗਿਆ ਰਾਤ ਨੂੰ ਸਰੀਰ ਛੱਡ ਗਿਆ ਕਿ ਦੂਸਰੇ ਦਿਨ ਕਹਿੰਦੇ ਨੇ ਸੰਤ ਬਾਬਾ ਅਤਰ ਸਿੰਘ ਜੀ ਮਹਾਰਾਜ ਨੇ ਪੰਜ ਪਿਆਰਿਆਂ ਨੂੰ ਪੁੱਛਿਆ ਕਿ ਫਲਾਣਾ ਬਜ਼ੁਰਗ ਆਇਆ ਸੀ ਅੰਮ੍ਰਿਤ ਛਕਣ ਉਹ ਆਇਆ ਕਿ ਨਹੀਂ। ਉਹ ਕਹਿੰਦੇ ਜੀ ਉਹਨਾਂ ਦੇ ਘਰੋਂ ਸੁਨੇਹਾ ਆਇਆ ਸੀ ਕਿ ਉਹ ਤਾਂ ਸਰੀਰ ਛੱਡ ਗਏ। ਬਾਬਾ ਜੀ ਨੂੰ ਮਹਿਸੂਸ ਤਾਂ ਬਹੁਤ ਹੋਇਆ। ਕਹਿੰਦੇ ਦੂਸਰੇ ਦਿਨ ਜਦੋਂ ਨਿਤਨੇਮ ਵਿੱਚ ਨਿੱਜ ਸਰੂਪ 'ਚ ਬੈਠੇ ਸਨ ਅਤੇ ਕਲਗੀਧਰ ਪਿਤਾ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਹੁਕਮ ਕੀਤਾ ਅਤਰ ਸਿੰਘ ਇੱਕ ਸਿੱਖ ਆਇਆ ਅੰਮ੍ਰਿਤ ਛਕਣ ਵਾਸਤੇ ਉਹਨੂੰ ਤੂੰ ਕੱਲ੍ਹ ਦਾ ਟਾਈਮ ਦਿੱਤਾ ਕੱਲ੍ਹ ਦਾ ਸਮਾਂ ਦਿੱਤਾ। ਉਹ ਰਾਤ ਸਰੀਰ ਛੱਡ ਗਿਆ ਜੇ ਅੰਮ੍ਰਿਤ ਛਕ ਲੈਂਦਾ ਮੈਨੂੰ ਆਪਣੀ ਬਾਂਹ ਫੜਾ ਦਿੰਦਾ ਆਵਾਗਮਨ ਵਿੱਚ ਨਾ ਜਾਂਦਾ 84 ਲੱਖ ਜੋਨ 'ਚ ਨਾ ਪਾਉਂਦਾ। ਕਹਿੰਦੇ ਨੇ ਸੰਤ ਜੀ ਮਹਾਰਾਜ ਨੇ ਖੇਮਾ ਮੰਗੀ ਗਰੀਬ ਨਵਾਜ ਮੈਨੂੰ ਸੁਮਤ ਬਖਸ਼ੋ। ਕਹਿੰਦੇ ਨੇ ਕਲਗੀਆਂ ਵਾਲੇ ਨੇ ਕਿਰਪਾ ਕਰਕੇ ਇਹ ਬਚਨ ਕੀਤਾ ਹੈ ਕਿ ਅਤਰ ਸਿੰਘ ਇਸ ਤੋਂ ਬਾਅਦ ਰੋਜ਼ ਖੰਡੇ ਬਾਟੇ ਦਾ ਅੰਮ੍ਰਿਤ ਤਿਆਰ ਕਰਿਆ ਕਰੋ ਰੋਜ਼। ਤੇ ਕਹਿੰਦੇ ਨੇ ਕਿ ਸੰਤ ਬਾਬਾ ਅਤਰ ਸਿੰਘ ਜੀ ਫਿਰ ਉਸ ਤੋਂ ਬਾਅਦ ਹਰ ਸਮੇਂ ਖੰਡੇ ਬਾਟੇ ਦਾ ਅੰਮ੍ਰਿਤ ਤਿਆਰ ਕਰਵਾਉਂਦੇ ਸਨ। ਪੰਜ ਪਿਆਰਿਆਂ ਦੀਆਂ ਡਿਊਟੀਆਂ ਬਦਲਦੀਆਂ ਰਹਿੰਦੀਆਂ ਸੀ ਖੰਡੇ ਬਾਟੇ ਦੇ ਅੰਮ੍ਰਿਤ ਦੇ ਪਾਸ ਪੰਜ ਪਿਆਰੇ ਮੌਜੂਦ ਰਹਿੰਦੇ ਸਨ। ਰੋਜ਼ ਖੰਡੇ ਬਾਟੇ ਦਾ ਅੰਮ੍ਰਿਤ ਤਿਆਰ ਹੁੰਦਾ ਸੀ ਸੰਤ ਬਾਬਾ ਅਤਰ ਸਿੰਘ ਜੀ ਮਹਾਰਾਜ ਦੇ ਪਾਸ। ਕਿਉਂ
सतगुर से खर्च हर बांदो मत जानो आज के काली मत जानो आज के काली मीत चलो गुर चाली गुर सिख मीत चलो गुर चाली।
गुरु प्यारी साध संगत आओ सारे रल के कीर्तन करिए एक वारी विच मेरे नाल बजुर्ग मेरे भरा ते बच्चे बोलन दूसरी वारी च मेरिया मातावां भैणां बच्चियां
मीत चलो गुर चाली गुर सिख मीत चलो गुर चाली मीत चलो गुर चाली गुर सिख मीत चलो गुर चाली गुर सिख मीत चलो गुर चाली मीत चलो जो गुर कहे सोई पाल मानो जो गुर कहे
सोई पाल मानो
जो गुर कहे सोई पाल मानो जो गुर कहे हर घर कथा निराली मीत चलो गुर चाली गुर सिख मीत चलो गुर चाली हर के संत जपो गर जपना हर संत चले गर नाली जिन गर जपे से गर होए हर मिले केल के लाली हर मिलिया केल के लाली मीत चलो गुर चाली गुर सिख मीत चलो गुर चाली मीत चलो
हर हर जपन जप लोच लोचानी हर कृपा कर बनवाली। हर हर जपन जप लोच लोचानी हर कृपा कर बनवाली। जन नानक संगत साधगर मेला रो हम साध जना पगराली। जन नानक संगत साधगर साधु जना पगराली। हम साधु जना पगराली
नित चलो गुर चाली गुर सिख नित चलो गुर चाली
पल मानो। जो गुर कहे सोई पल मानो। जो गुर कहे सोई पल मानो। जो गुर कहे निराली।
नित चलो गुर चाली गुर सिख नित चलो गुर चाली।
जो गुर कहे सोई पल मानो।
जो गुर कहे सोई पल मानो।
सतनु परम सतनु प्राप्त करन वास्ते धन गुरु नानक पातशाह ने साधन मार्ग दिता है। मार्ग साधन बख्शिश करता है। सतगुरु नानक पातशाह कहते ने जे हुक्म विच आ जाए रजा विच आ जाए सत तेरी समझ विच आ जाए सत विच समा जाए परम पिता परमात्मा की प्राप्ति हो जाए तद रूप हो जाए निज स्वरूप चलीन हो जाए जे हुक्म विच आ जाए रजा विच आ जाए। हुक्म रजाई चलना नानक लिखिया नाल। हुक्म विच चलना रजा विच चलना। कहिंदे ने ऐ तू मैं करके दुखी जेड़े तेरे जीवन च दुख ने ना अज ये तेरी मैं करके ने। ਹਉਮੈ ਕਰਕੇ ਤੇ ਜਿਸ ਦਿਨ ਹੁਕਮਾਂ ਵਿੱਚ ਆ ਜਾਵੇਗਾ ਤੇ ਹਉਮੈ ਨਹੀਂ ਰਵੇ। ਜਿਸ ਦਿਨ ਹੁਕਮ ਵਿੱਚ ਆ ਜਾਵੇਗਾ ਹਉਮੈ ਨਾ ਰਹਿ ਜਾਵੇ। ਨਾਨਕ ਹੁਕਮੈ ਜੇ ਬੁੱਝੈ ਤਾਂ ਹਉਮੈ ਕਹੇ ਨਾ ਕੋਈ। ਇਹ ਜਿਹੜੇ ਉਤਾਰ ਚੜਾਅ ਪੀੜਾ ਦੁੱਖ ਦਰਦ ਇਹ ਸਭ ਇਹ ਡਾਵਾਂਡੋਲ ਡੀਗਮ ਡੋਲਾ ਡਗਮਗਾਉਣਾ ਸੁਰਤ ਦਾ ਮਨ ਡੋਲਣ ਦੀ ਅਵਸਥਾ 'ਚ ਰਹਿੰਦਾ ਹਰ ਵੇਲੇ, ਭੈ ਦੀ ਅਵਸਥਾ ਵਿੱਚ ਰਹਿੰਦਾ ਹਰ ਵੇਲੇ। ਡਰਿਆ ਡਰਿਆ ਜੀਵਨ ਬਤੀਤ ਕਰ ਰਿਹਾ ਇਹ ਤੇਰੀ ਹਉਮੈ ਕਰਕੇ, ਤੇਰੀ ਮੈਂ ਕਰਕੇ। ਜਿਸ ਦਿਨ ਤੇਰੇ ਜੀਵਨ ਵਿੱਚ ਤੂੰ ਤੂੰ ਆ ਗਿਆ ਨਾ ਗੱਲ ਬਣ ਜਾਏ। ਜਿਸ ਦਿਨ ਤੂੰ ਤੂੰ ਆ ਗਿਆ ਮੈਂ ਮਿਟ ਜਾਏ। ਜਿਸ ਦਿਨ ਮੈਂ ਮਿਟ ਗਈ ਦੁੱਖ ਨਾਲ ਹੀ ਮਿਟ ਜਾਏ। ਮੈਂ ਕਾਰਨ ਦੁੱਖ ਨਹੀਂ ਸਰ, ਮੈਂ ਕਾਰਨ ਦੂਰੀ ਹੈ, ਦੂਰੀ ਕਾਰਨ ਦੁੱਖ ਨੇ। ਸੁੱਖ ਸਾਗਰ ਤੋਂ ਜਿਤਨੀ ਦੇਰ ਦੂਰ ਰਵੇਂਗਾ ਦੁੱਖ ਦੁੱਖ ਰਹਿਣ। ਉਸ ਆਨੰਦ ਮੈਂ ਪ੍ਰਭੂ ਦੇ ਵਿੱਚੋਂ ਦੂਰ ਰਵੇਂਗਾ ਆਨੰਦ ਕਿਵੇਂ ਪ੍ਰਾਪਤ ਕਰੇਗਾ। ਜਿਸ ਦਿਨ ਮੈਂ ਮਿਟ ਗਈ ਤੂੰ ਤੂੰ ਹੋਵੇਗਾ। ਜਿਸ ਦਿਨ ਮਨ ਤੂੰ ਦੀ ਅਵਸਥਾ ਵਿੱਚ ਆ ਗਿਆ ਗੱਲ ਬਣ ਜਾਏਗੀ, ਗੱਲ ਬਣ ਜਾਏਗੀ। ਪਹਿਲਾਂ ਆਉਣਾ ਗੁਰੂ ਦੇ ਹੁਕਮ ਵਿੱਚ, ਗੁਰੂ ਦੇ ਹੁਕਮ ਵਿੱਚ ਆ ਕੇ ਫਿਰ ਪਰਮਾਤਮਾ ਦੇ ਹੁਕਮ ਵਿੱਚ। ਜਿਹੜਾ ਗੁਰਾਂ ਦੇ ਹੁਕਮ ਵਿੱਚ ਨਹੀਂ ਆਇਆ ਉਹ ਪ੍ਰਭੂ ਪਰਮਾਤਮਾ ਦੇ ਹੁਕਮ ਵਿੱਚ ਨਹੀਂ ਆ ਸਕਦਾ, ਉਹ ਰਜ਼ਾ ਵਿੱਚ ਨਹੀਂ ਚੱਲ ਸਕਦਾ। ਜਿਹਨੇ ਪਹਿਲਾਂ ਕਲਗੀਆਂ ਵਾਲੇ ਦਾ ਹੀ ਹੁਕਮ ਨਹੀਂ ਮੰਨਿਆ, ਜਿਹਨੇ ਪਹਿਲਾਂ ਗੁਰੂ ਨਾਨਕ ਸਾਹਿਬ ਦਾ ਹੁਕਮ ਨਹੀਂ ਮੰਨਿਆ, ਉਸਨੂੰ ਪਰਮ ਪਿਤਾ ਦੀ ਪ੍ਰਾਪਤੀ ਨਹੀਂ ਹੋ ਸਕਦੀ ਜਿਹਨੇ ਹੁਕਮ ਨਹੀਂ ਮੰਨਿਆ। ਅਸੀਂ ਹੁਕਮ ਮੰਨਦੇ ਹਾਂ, ਵੇਖਦੇ ਹਾਂ, ਸਿੱਖ ਕਹਿੰਦਾ ਮੈਂ ਹੁਕਮ ਮੰਨਿਆ, ਤੇ ਕਈ ਵਾਰ ਇਹ ਹੁਕਮ ਮੰਨਣ ਦੀ ਅਵਸਥਾ ਆਪਣੇ ਮਨ ਦੀ ਹੁੰਦੀ ਹੈ। ਹੁਕਮ ਮੰਨਣਾ ਗੁਰੂ ਦੇ ਮੁਤਾਬਕ ਨਹੀਂ ਹੁੰਦਾ, ਇਹਨੂੰ ਬੜਾ ਭਰਮ ਹੈ। ਕਈ ਵਾਰ ਕਹਿੰਦਾ ਮੈਂ ਹੁਕਮ ਹੀ ਬੰਦਾ ਹਾਂ, ਅਸੀਂ ਜੀ ਹੁਕਮ ਮੰਨਿਆ ਹੋਇਆ, ਪਰ ਇਸ ਇਹ ਉਹ ਹੁਕਮ ਮੰਨਦਾ ਜਿਹੜੇ ਇਹਨੂੰ ਚੰਗੇ ਲੱਗਦੇ ਨੇ, ਇਹ ਉਹ ਹੁਕਮ ਮੰਨਣ ਵਾਸਤੇ ਬੜੀ ਛੇਤੀ ਤਿਆਰ ਹੈ ਜਿਹੜੇ ਹੁਕਮ ਇਸ ਨੂੰ ਚੰਗੇ ਲੱਗਦੇ ਨੇ। ਹਾਂ ਉਹ ਕਹਿੰਦਾ ਮੈਂ ਹੁਕਮ ਮੰਨਿਆ, ਜਿਹੜੇ ਹੁਕਮ ਇਹਨੂੰ ਨਹੀਂ ਨਾ ਚੰਗੇ ਲੱਗਦੇ ਫਿਰ ਉਹਨਾਂ ਨੂੰ ਮੰਨਣਾ ਤਾਂ ਵੱਖਰੀ ਗੱਲ, ਕਿੰਤੂ ਪਰੰਤੂ ਵੀ ਕਰਦਾ। ਇਹ ਕਹਿੰਦਾ ਹੁਣ ਕਿਰਪਾਨ ਦੀ ਕੀ ਲੋੜ ਹੈ, ਸਾਇੰਸ ਦਾ ਯੁੱਗ ਹੈ, ਇਹ ਹੁਕਮ ਇਹਦੇ ਮਨ ਨੂੰ ਚੰਗਾ ਨਹੀਂ ਲੱਗਿਆ। ਜਦੋਂ ਚੰਗਾ ਨਹੀਂ ਲੱਗਿਆ ਤਾਂ ਕਿੰਤੂ ਕਰਦਾ, ਇਹ ਹੁਕਮ ਇਹਦੇ ਮਨ ਨੂੰ ਚੰਗਾ ਨਹੀਂ ਲੱਗਦਾ। ਮੈਂ ਬਹੁਤ ਸਾਰੇ ਗੁਰਸਿੱਖਾਂ ਨੂੰ ਜਾਣਦਾ ਹਾਂ ਜਿਹੜੇ ਦੋ ਜਾਂ ਤਿੰਨ ਕਕਾਰ ਤਾਂ ਬਹੁਤ ਰੱਖਦੇ ਨੇ ਪਰ ਦੂਸਰੇ ਕਕਾਰਾਂ 'ਤੇ ਕਿੰਤੂ ਕਰਦੇ ਨੇ, ਕਸ਼ਹਿਰਾ ਵੀ ਪਹਿਨਦੇ ਨੇ, ਕੜਾ ਵੀ ਪਾਇਆ, ਕੰਘਾ ਤੇ ਕਿਰਪਾਨ ਕਿਆ ਲੋੜ ਹੈ, ਕੀ ਲੋੜ ਹੈ, ਹੁਣ ਕੀ ਲੋੜ ਹੈ, ਹੈਰਾਨੀ ਦੀ ਗੱਲ। ਇਹ ਤਾਂ ਗੱਲ ਛੱਡੋ, ਕਈ ਕੇਸਾਂ ਤੱਕ ਵੀ ਸਵਾਲ ਕਰਦੇ ਨੇ ਨੌਜਵਾਨ ਕਿ ਕੇਸਾਂ ਦਾ ਕੀ ਫਾਇਦਾ, ਤੇ ਵਿਦਵਾਨਾਂ ਨੇ ਲਿਖਣਾ ਵੀ ਸ਼ੁਰੂ ਕਰਤਾ ਇਹਦੇ ਕੇਸ ਰੱਖਣ ਨਾਲ ਫਲਾਣੇ ਤੱਤ ਮਿਲਦੇ ਨੇ, ਸੂਰਜ ਦੇ ਤੱਤ ਮਿਲਦੇ ਨੇ, ਚੰਦਰਮਾ ਦੇ ਤੱਤ ਮਿਲਦੇ ਨੇ। ਮੈਂ ਬੇਨਤੀ ਕਰਦਾ ਹਾਂ ਉਹਨਾਂ ਵਿਦਵਾਨਾਂ ਨੂੰ ਕਿ ਤੁਸੀਂ ਭੁੱਲ ਗਏ, ਤੁਸੀਂ ਨੌਜਵਾਨਾਂ ਨੂੰ ਇਹ ਦੱਸੋ, ਤੁਸੀਂ ਧਰਤੀ ਦੇ ਲੋਕਾਂ ਨੂੰ ਇਹ ਦੱਸੋ, ਇਹ ਲਿਖੋ ਤੁਹਾਡੀ ਵਿਦਵਤਾ ਇਸ ਪਾਸੇ ਚੱਲੇ ਕਿ ਇਹ ਹੁਕਮ ਹੈ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ, ਬਸ ਹੁਕਮ ਹੈ। ਕੇਸ ਰੱਖਣੇ, ਰੋਮ ਰੱਖਣੇ, ਇਹ ਹੁਕਮ ਹੈ ਗੁਰੂ ਦਾ। ਜਿਹੜਾ ਗੁਰੂ ਦੇ ਹੁਕਮ 'ਚ ਨਹੀਂ ਆਇਆ ਉਹ ਪਰਮ ਰਜ਼ਾ ਵਿੱਚ ਨਹੀਂ ਆ ਸਕਦਾ, ਪਰਮ ਰਜ਼ਾ ਵਿੱਚ ਨਹੀਂ ਆ ਸਕਦਾ। ਮਨ ਢਹਿੰਦਾ ਹੀ ਨਹੀਂ ਹੈ, ਢਹਿੰਦਾ ਹੀ ਨਹੀਂ ਹੈ। ਜੇ ਗੁਰੂ ਦੇ ਹੁਕਮਾਂ ਵਿੱਚ ਢਹਿ ਗਿਆ ਉਹ ਹੀ ਰਜ਼ਾ ਵਿੱਚ ਰਾਜ਼ੀ ਹੋਏ। ਬੜੀਆਂ ਹੁਜਤਾਂ ਕਰਦਾ ਜਿਹੜੇ ਕਹਿੰਦੇ ਨੇ ਜੀ ਕਿਰਪਾਨ ਦੀ ਕੀ ਜ਼ਰੂਰਤ ਹੈ। ਉਹਨੂੰ ਕਹੋ ਤੂੰ ਹਾਲੇ ਹੱਕਦਾਰ ਹੀ ਨਹੀਂ ਹੈ, ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਗੋਦ ਵਿੱਚ ਬੈਠਣ ਦਾ ਅਜੇ ਤੈਨੂੰ ਹੱਕ ਪ੍ਰਾਪਤ ਨਹੀਂ, ਤੈਨੂੰ ਹੁਕਮ ਨਹੀਂ ਚੰਗਾ ਲੱਗਦਾ, ਹੁਕਮ ਨਹੀਂ ਚੰਗਾ ਲੱਗਦਾ। ਪਰ ਇੱਥੇ ਬਚਨ ਜੋ ਗੁਰ ਕਹਿ ਗਏ ਸੋਈ ਪਲ ਮਾਨੋ, ਜੋ ਗੁਰ ਕਹਿ ਗਏ
ਸੋਈ ਪਲ ਮਾਨੋ,
ਉਸਨੂੰ ਭਲਾ ਕਰਕੇ ਮੰਨੋ ਜੋ ਗੁਰੂ ਆਖੇ, ਭਲਾ ਕਰਕੇ ਸਤ ਬਚਨ ਕਹਿ ਕੇ ਮੰਨੋ ਜੋ ਗੁਰੂ ਕਹੇ। ਥੋੜ੍ਹਾ ਇਤਿਹਾਸ ਦਾ ਪੱਖ ਲੈਣਾ ਪਵੇਗਾ ਤਾਂ ਸਮਝ ਲੱਗਦੀ ਹੈ ਕਿ ਅਸੀਂ ਹੁਕਮ ਮੰਨਦੇ ਹਾਂ, ਲੱਗਦਾ ਕਿ ਇਹ ਹੁਕਮ ਮੰਨਿਆ, ਪਰ ਬਹੁਤ ਬਰੀਕੀ ਵਿੱਚ, ਬਹੁਤ ਸੂਖਸ਼ਮਤਾ ਵਿੱਚ ਕਿਤੇ ਨਾ ਕਿਤੇ ਆਪਣੇ ਮਨ ਦਾ ਰਸ ਹੁੰਦਾ। ਹੁਕਮ ਮੰਨਣ ਦੀ ਤਿਆਰੀ ਨਹੀਂ ਹੈ, ਆਪਣੇ ਰਸ, ਆਪਣੇ ਮਨ ਦੀਆਂ ਆਦਤਾਂ ਜੋੜ ਕੇ ਅਸੀਂ ਮੰਨਦੇ ਹਾਂ ਕਿ ਹੁਕਮ ਮੰਨਦੇ ਹਾਂ। ਇੱਕ ਵਾਰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਆਨੰਦਪੁਰ ਸਾਹਿਬ ਦੀ ਗਲੀ ਵਿੱਚ ਜਾ ਰਹੇ ਸਨ, ਸੰਗਤ ਨਾਲ ਸੀ ਸਤਿਗੁਰਾਂ। ਕਹਿੰਦੇ ਨੇ ਕਾਬਲ ਕੰਧਾਰ ਤੋਂ ਸਿੱਖ ਆਇਆ ਸੀ ਜਿਸ ਨੇ ਬਹੁਤ ਸੁੰਦਰ ਚੋਲਾ ਲਿਆਂਦਾ ਸਤਿਗੁਰੂ ਜੀ ਵਾਸਤੇ, ਅਤੇ ਬਹੁਤ ਸੁੰਦਰ ਜੋੜਾ ਲੈ ਕੇ ਆਇਆ, ਕੀਮਤੀ ਬਸਤਰ, ਜੋ ਉਸਦੀ ਭਾਵਨਾ ਅਤੇ ਸ਼ਰਧਾ ਮੁਤਾਬਕ ਸਤਿਗੁਰੂ ਜੀ ਨੇ ਪਹਿਨਿਆ ਹੋਇਆ ਸੀ, ਬਹੁਤ ਕੀਮਤੀ ਅਤੇ ਸੁੰਦਰ ਬਸਤਰ ਸਨ, ਸੋਨੇ ਦਾ ਕੰਮ ਹੋਇਆ ਵਿੱਚ, ਕਢਾਈ ਵਿੱਚ ਸੋਨੇ ਦਾ ਕੰਮ। ਸਤਿਗੁਰੂ ਜੀ ਸੰਗਤ ਦੇ ਨਾਲ ਜਾ ਰਹੇ ਨੇ, 150-200 ਸੰਗਤਾਂ ਨਾਲ ਨੇ, ਪਿੱਛੇ ਪਿੱਛੇ ਗੁਰਸਿੱਖ ਜਾ ਰਹੇ ਨੇ, ਅੱਗੇ ਅੱਗੇ ਸਤਿਗੁਰੂ ਜੀ। ਆਨੰਦਪੁਰ ਸਾਹਿਬ ਦੀ ਇੱਕ ਗਲੀ ਵਿੱਚ ਇੱਕ ਮਕਾਨ ਦਾ ਕੰਮ ਹੋ ਰਿਹਾ, ਮਿਸਤਰੀ ਕੰਮ ਕਰ ਰਿਹਾ, ਉਹ ਮਿਸਤਰੀ ਵੀ ਸਿੱਖ ਹੈ। ਜਿਸ ਦਾ ਨਾਮ ਇਤਿਹਾਸ ਵਿੱਚ ਭਾਈ ਕਾਨ ਸਿੰਘ ਲਿਖਿਆ, ਨੌਜਵਾਨ ਉਮਰ ਹੈ, ਉਹ ਕੰਮ ਕਰ ਰਿਹਾ, ਪੱਥਰ ਇੱਟਾਂ ਲਗਾ ਰਿਹਾ, ਦੀਵਾਰਾਂ ਬਣ ਰਹੀਆਂ, ਉਹ ਕੰਮ ਕਰ ਰਿਹਾ, ਪੱਥਰ ਇੱਟਾਂ ਲਗਾ ਰਿਹਾ, ਦੀਵਾਰਾਂ ਬਣ ਰਹੀਆਂ, ਗਾਰਾ ਵਿਛਾਇਆ ਤੇ ਵੱਡਾ ਪੱਥਰ ਰੱਖਣ ਲੱਗਿਆ ਉੱਪਰ, ਉਹ ਜ਼ੋਰ ਨਾਲ ਰੱਖਿਆ। ਉਧਰੋਂ ਸਤਿਗੁਰੂ ਜੀ ਮੋੜ ਕੱਟ ਕੇ ਅੱਗੇ ਆ ਗਏ, ਉਹ ਗਾਰਾ ਉਛਲ ਕੇ ਸਤਿਗੁਰੂ ਜੀ ਦੇ ਬਸਤਰਾਂ 'ਤੇ ਜਾ ਪਿਆ। ਸਤਿਗੁਰੂ ਜੀ ਦੇ ਬਸਤਰ ਗਾਰੇ ਨਾਲ ਲੱਥ-ਪੱਥ ਹੋ ਗਏ, ਗੰਦੇ ਹੋ ਗਏ। ਸਾਰੇ ਲੋਕਾਂ ਨੇ ਵੇਖਿਆ, ਸਾਰੇ ਗੁਰਸਿੱਖਾਂ ਨੇ ਵੇਖਿਆ, ਇਉਂ ਮਹਿਸੂਸ ਕੀਤਾ ਜਿਵੇਂ ਅਪਮਾਨ ਵੀ ਹੋਇਆ। ਗਾਰਾ ਪਿਆ ਸਤਿਗੁਰੂ ਜੀ 'ਤੇ ਬਹੁਤ ਸਾਰਾ, ਦਸਤਾਰ 'ਤੇ ਵੀ ਪਿਆ, ਚੋਲੇ 'ਤੇ ਵੀ ਪਿਆ, ਜੋੜੇ 'ਤੇ ਵੀ ਪਿਆ। ਹੁਣ ਸਤਿਗੁਰੂ ਜੀ ਇਸ਼ਾਰਾ ਕਰਦੇ ਨੇ ਕਿ ਥੱਪੜ ਮਾਰੋ ਇਸ 'ਤੇ, ਇਹ ਹੁਣ ਖੇਲ ਹੈ ਸਤਿਗੁਰੂ ਦਾ, ਇਹ ਖੇਲ ਹੈ ਕਿਉਂਕਿ ਮੇਰਾ ਸਤਿਗੁਰੂ ਐਸਾ ਨਹੀਂ ਕਿ ਜਦੋਂ ਦਰਬਾਰ ਸਜਾ ਕੇ ਬੈਠੇ ਨੇ ਉਸੇ ਵੇਲੇ ਸਿੱਖਿਆ ਦੇ ਰਹੇ ਨੇ। ਸਤਿਗੁਰੂ ਜੀ ਜਦੋਂ ਰਾਹ 'ਚ ਵੀ ਚੱਲੇ ਜਾ ਰਹੇ ਨੇ ਉਸ ਵੇਲੇ ਹਰ ਕਦਮ ਸਤਿਗੁਰੂ ਜੀ ਦਾ ਸਿੱਖੀ ਦੀ ਪੜ੍ਹਾਈ ਹੈ। ਹਰ ਕਦਮ ਕੁਝ ਨਾ ਕੁਝ ਸਿੱਖਿਆ ਦੇ ਰਿਹਾ। ਅਤੇ ਜੀ ਇਹ ਵੀ ਬਚਨ ਹੈ ਨਾ, ਇਸ ਲਈ ਨਹੀਂ ਹੈ ਕਿ ਗਾਰਾ ਪਿਆ ਸਤਿਗੁਰੂ ਜੀ 'ਤੇ ਇਸ ਲਈ ਕਿਹਾ ਥੱਪੜ ਮਾਰੋ, ਨਹੀਂ ਇਹ ਵੀ ਪੜ੍ਹਾਈ ਹੈ ਕਿ ਮੇਰਾ ਸਿੱਖ ਕਿਰਤ ਵਿੱਚ ਇਤਨਾ ਸੁਗੜ ਹੋਵੇ, ਸੁਜਾਨ ਹੋਵੇ, ਉਸ ਦੀ ਕਿਰਤ 'ਚੋਂ ਵੀ ਕਿਸੇ ਨੂੰ ਦੁੱਖ ਨਾ ਪਹੁੰਚੇ। ਜੇ ਮੇਰੇ 'ਤੇ, ਮੇਰੇ ਬਸਤਰਾਂ 'ਤੇ, ਮੇਰੇ ਉੱਪਰ ਗਾਰਾ ਪਿਆ, ਇਹਦੇ ਕੰਮ ਕਰਨ ਦਾ ਢੰਗ ਐਸਾ ਹੋਵੇਗਾ ਗਲੀ 'ਚੋਂ ਲੰਘਦੇ ਲੋਕ ਵੀ ਤੰਗ ਹੁੰਦੇ ਰਹਿੰਦੇ ਹੋਣਗੇ ਜਦੋਂ ਇਹ ਕੰਮ ਕਰਦਾ ਹੋਵੇਗਾ। ਮੇਰਾ ਸਿੱਖ ਕਿਰਤ ਦਾ ਵੀ ਕਲਾਵਾਨ ਹੋਣਾ ਚਾਹੀਦਾ, ਸੁਚੱਜਾ ਹੋਣਾ ਚਾਹੀਦਾ। ਸਤਿਗੁਰੂ ਨੇ ਕਿਹਾ ਥੱਪੜ ਮਾਰੋ, ਫਿਰ ਸਾਰਿਆਂ ਨੇ ਥੱਪੜ ਮਾਰੇ। 150-200 ਗੁਰਸਿੱਖਾਂ ਨੇ ਜਾ ਕੇ ਥੱਪੜ ਮਾਰੇ। ਹੁਣ ਇੱਕ ਬੰਦੇ ਨੂੰ 150-200 ਲੋਕ ਥੱਪੜ ਮਾਰਨ, ਆਪੇ ਸੋਚ ਲਓ ਕੀ ਹਾਲਤ ਹੋ ਜਾਂਦੀ ਉਸ ਦੀ। ਪੱਗ ਟੈ ਪਈ, ਬੇਹੋਸ਼ ਹੋਣ ਵਾਲਾ ਹੋ ਗਿਆ, ਗਿਰ ਗਿਆ ਨੀਚੇ। ਕਈਆਂ ਨੇ ਬੜੀ ਜ਼ੋਰ ਨਾਲ ਵੀ ਮਾਰਿਆ ਹੋਵੇ, ਸਾਰੇ ਥੱਪੜ ਮਾਰ ਕੇ ਰੁਕੇ। ਏਕਾਂਤ ਸਿੰਘ ਅੱਗੇ ਆਇਆ, ਹੱਥ ਜੋੜ ਬੇਨਤੀ ਕਰ ਰਿਹਾ, ਗਰੀਬ ਨਿਵਾਜ, ਮੈਂ ਗਰੀਬ ਹਾਂ, ਮੈਂ ਆਪ ਦਾ ਸਿੱਖ ਹਾਂ, ਕਦੇ ਮੇਰਾ ਸਾਹਸ ਨਹੀਂ ਸੀ ਬਣਿਆ, ਹਿੰਮਤ ਨਹੀਂ ਸੀ ਬਣੀ ਕਿ ਨੇੜੇ ਜਾ ਕੇ ਦਰਸ਼ਨ ਕਰਾਂ, ਨਜ਼ਦੀਕ ਜਾ ਕੇ ਆਪ ਜੀ ਦੇ ਚਰਨ ਸਪਰਸ਼ ਕਰਾਂ, ਨੇੜੇ ਜਾ ਕੇ ਦਰਸ਼ਨ ਕਰਾਂ। ਮੈਂ ਗਰੀਬ ਨਿਮਾਣਾ ਪਿੱਛੇ ਹੀ ਰਹਿੰਦਾ ਸੀ, ਅਤੇ ਅੱਜ ਕਿਰਪਾ ਹੋਈ, ਬਖਸ਼ਿਸ਼ ਹੋਈ, ਭਾਵੇਂ ਥੱਪੜ ਮਾਰਨ ਦੇ ਬਹਾਨੇ ਨਾਲ ਆਪਨੇ ਇਸ਼ਾਰਾ ਕੀਤਾ। ਇੱਕ ਤਾਂ ਮੇਰੇ 'ਤੇ ਨਜ਼ਰ ਪਈ, ਨਾਨਕ ਨਜ਼ਰੀ ਨਜ਼ਰ ਨਿਹਾਲ, ਸਤਿਗੁਰੂ ਜੀ ਮੇਰੇ 'ਤੇ ਨਜ਼ਰ ਹੋ ਗਈ। ਇੱਕ ਮੈਨੂੰ ਨੇੜੇ ਆਉਣ ਦਾ ਸੁਭਾਗ ਪ੍ਰਾਪਤ ਹੋਇਆ, ਸੁਭਾਗ ਪ੍ਰਾਪਤ। ਸਤਿਗੁਰੂ ਜੀ ਉਸਦੀ ਹਾਲਤ ਵੇਖ ਕੇ ਕਹਿੰਦੇ ਸਿੱਖਾਂ ਨੂੰ, ਬਈ ਤੁਸੀਂ, ਮੈਂ ਤਾਂ ਕਿਹਾ ਸੀ ਇੱਕ ਥੱਪੜ ਮਾਰੋ, ਤੁਸੀਂ ਸਾਰਿਆਂ ਨੇ ਥੱਪੜ ਮਾਰਿਆ। ਸਾਧ ਸੰਗਤ ਧਿਆਨ ਦੇਣਾ ਇਸ ਗੱਲ ਵੱਲ, ਆਪਾਂ ਇਹਦੇ 'ਚੋਂ ਨੁਕਤਾ ਲੈਣਾ। ਸਤਿਗੁਰੂ ਜੀ ਕਹਿੰਦੇ ਸਾਰਿਆਂ ਨੇ ਥੱਪੜ ਮਾਰੇ ਨੂੰ, ਉਹ ਕਹਿੰਦੇ ਜੀ ਆਪ ਜੀ ਦਾ ਹੁਕਮ, ਜੇ ਸਿੱਖ ਹੁਕਮ ਨਹੀਂ ਮੰਨਦਾ ਤਾਂ ਸਿੱਖ ਕਾਹਦਾ। ਗਰੀਬ ਨਿਵਾਜ, ਆਪ ਨੇ ਹੁਕਮ ਕੀਤਾ, ਅਸੀਂ ਥੱਪੜ ਮਾਰੇ ਨੇ। ਵਾਹ ਵਾਹ, ਸਤਿਗੁਰੂ ਜੀ ਕਹਿਣ ਲੱਗੇ ਵਾਹ ਵਾਹ ਗੁਰਸਿੱਖੋ, ਬਹੁਤ ਅੱਛਾ, ਬੜਾ ਹੁਕਮ ਮੰਨਦੇ ਜੀ। ਗਰੀਬ ਨਿਵਾਜ, ਆਪ ਨੇ ਸਿਖਾਇਆ ਗੁਰਾਂ ਦਾ ਹੁਕਮ ਮੰਨਣਾ, ਆਪ ਦੇ ਮੁਖਾਰਬਿੰਦ ਤੋਂ ਬਚਨ ਨਿਕਲਿਆ ਕਿ ਥੱਪੜ ਮਾਰੋ, ਅਸੀਂ ਥੱਪੜ ਮਾਰੇ ਨੇ ਹੁਕਮ ਮੰਨ ਕੇ। ਸੁਣਿਆ ਕਿ ਜਿਹੜਾ ਨਹੀਂ ਹੁਕਮ ਮੰਨਦਾ ਉਹ ਨਰਕਾਂ ਨੂੰ ਜਾਂਦਾ, ਨਹੀਂ ਹੁਕਮ ਮੰਨਦਾ ਉਹ ਸਤ ਦੀ ਪ੍ਰਾਪਤੀ ਨਹੀਂ ਕਰ ਸਕਦਾ, ਜਿਹੜਾ ਹੁਕਮ ਨਹੀਂ ਮੰਨਦਾ ਪ੍ਰਭੂ ਪਰਮਾਤਮਾ ਨੂੰ ਨਹੀਂ ਮਿਲ ਸਕਦਾ, ਉਹ ਸੁਖੀ ਨਹੀਂ ਹੋ ਸਕਦਾ। ਇਸ ਲਈ ਹਰ ਇੱਕ ਸਿੱਖ ਨੇ ਸੁਣਿਆ ਤੇ ਹਰ ਇੱਕ ਸਿੱਖ ਨੇ ਥੱਪੜ ਮਾਰਿਆ। ਗੁਰੂ ਜੀ ਕਹਿੰਦੇ ਵਾਹ ਵਾਹ, ਹੁਕਮ ਮੰਨਿਆ। ਕਾਨ ਸਿੰਘ ਨੂੰ ਕਿਹਾ ਸਤਿਗੁਰਾਂ ਨੇ, ਕਾਨ ਸਿੰਘ ਤੇਰੀ ਸ਼ਾਦੀ ਹੋਈ ਹੈ, ਤੇਰੀ ਸ਼ਾਦੀ ਹੋਈ ਹੈ, ਹੁਣ ਲੀਲਾ ਵੇਖੋ ਸਤਿਗੁਰਾਂ ਨੇ। ਕਾਨ ਸਿੰਘ ਤੇਰੀ ਸ਼ਾਦੀ ਹੋਈ, ਉਸ ਲੜਕੇ ਨੂੰ ਪੁੱਛਦੇ ਨੇ ਤੇਰੀ ਸ਼ਾਦੀ ਹੋਈ ਹੈ, ਕਹਿੰਦਾ ਗਰੀਬ ਨਿਵਾਜ, ਮੈਂ ਬਹੁਤ ਗਰੀਬ ਹਾਂ, ਜਦੋਂ ਘਰ ਦੇ ਕੋਈ ਰਿਸ਼ਤਾ ਵੇਖਦੇ ਨੇ ਕੁਝ ਦਿਨਾਂ ਬਾਅਦ ਉਹ ਜਵਾਬ ਦੇ ਜਾਂਦੇ ਨੇ ਸਾਡੀ ਗਰੀਬੀ ਵੇਖ ਕੇ, ਸਾਡੀ ਗਰੀਬੀ ਵੇਖ ਕੇ ਜਵਾਬ ਦੇ ਜਾਂਦੇ। ਅਤੇ ਕਲਗੀਧਰ ਪਿਤਾ ਕਹਿਣ ਲੱਗੇ, ਗੁਰਸਿੱਖੋ ਤੁਸੀਂ ਤਾਂ ਮੇਰਾ ਹੁਕਮ ਮੰਨਣ ਵਾਲੇ ਹੋ। ਹੁਕਮ ਆਓ ਹੁਣ ਕੋਈ ਗੁਰਸਿੱਖ ਇਸ ਨੂੰ ਆਪਣੀ ਧੀ ਦਾ ਰਿਸ਼ਤਾ ਦਿਓ, ਮੈਂ ਇਹਦੀ ਸ਼ਾਦੀ ਕਰਨੀ। ਕਲੰਗੀਆਂ ਵਾਲੇ ਕਹਿਣ ਲੱਗੇ ਕੋਈ ਰਿਸ਼ਤਾ ਦਿਓ, ਮੈਂ ਇਹਦੀ ਸ਼ਾਦੀ ਕਰਨੀ ਹੈ। ਹੁਣ ਦੇਖੋ ਨਾ ਗੱਲ ਕਿਵੇਂ ਮੋੜ ਲੈ ਗਈ। ਸਾਰੇ ਦਾਅਵਾ ਕਰਦੇ ਸੀ ਕਿ ਹੁਕਮ ਮੰਨਿਆ, ਥੱਪੜ ਮਾਰੇ। ਕਲੰਗੀਧਰ ਪਿਤਾ ਕਹਿਣ ਲੱਗੇ ਲੜਕੀ ਦਾ ਰਿਸ਼ਤਾ ਦਿਓ, ਮੈਂ ਕਾਨ ਸਿੰਘ ਦੀ ਸ਼ਾਦੀ ਕਰਨੀ। ਸਾਰੇ ਚੁੱਪ ਕਰ ਗਏ, ਸੁੰਨ ਹੋ ਗਈ, ਚੁੱਪ ਛਾ ਗਏ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿਣ ਲੱਗੇ ਕੀ ਗੱਲ, ਹੁਣ ਸਾਰੇ ਚੁੱਪ ਕਰ ਗਏ, ਹੁਣ ਹੁਕਮ ਨਹੀਂ ਮੰਨਣਾ, ਹੁਕਮ ਨਹੀਂ ਮੰਨਣਾ, ਹੁਣ ਮੇਰਾ ਹੁਕਮ ਨਹੀਂ ਸੁਣਿਆ। ਸਾਰੇ ਚੁੱਪ ਚੁੱਪ। ਇਤਿਹਾਸ ਵਿੱਚ ਲਿਖਿਆ ਹੈ ਕਿ ਕਾਬਲ ਕੰਧਾਰ ਤੋਂ ਉਹ ਜੋ ਗੁਰਸਿੱਖ ਆਇਆ ਸੀ ਉਹਦਾ ਨਾਮ ਭਾਈ ਅਜੈਬ ਸਿੰਘ ਲਿਖਿਆ ਇਤਿਹਾਸ ਵਿੱਚ, ਤੇ ਉਹ ਅਜੈਬ ਸਿੰਘ ਨੇ ਤਾਂ ਸ਼ਾਇਦ ਥੱਪੜ ਵੀ ਨਹੀਂ ਸੀ ਮਾਰਿਆ, ਅਜੇ ਤੱਕ ਉਹਦੀ ਵਾਰੀ ਨਹੀਂ ਸੀ ਆਈ। ਉਹ ਪਿੱਛੇ ਖਲੋਤਾ, ਹੱਥ ਜੋੜ ਕੇ ਸ਼ਰਧਾ ਭਾਵਨਾ ਨਾਲ ਅੱਗੇ ਆਇਆ, ਗਲ ਚ ਪੱਲਾ ਪਾਇਆ, ਬਚਨ ਕੀਤਾ ਗਰੀਬ ਨਵਾਜ ਕਿਰਪਾ ਕਰੋ, ਦਇਆ ਕਰੋ, ਹੁਕਮ ਆਪ ਜੀ ਦਾ ਹੋਵੇ, ਮੇਰਾ ਪਰਿਵਾਰ ਵੀ ਨਾਲ ਆਇਆ, ਮੇਰੀ ਬੱਚੀ ਨਾਲ ਆਈ ਹੈ, ਵਿਆਹਣ ਯੋਗ ਹੈ, ਕਿਰਪਾ ਕਰੋ, ਰਹਿਮਤ ਕਰੋ, ਮੈਂ ਆਪਣੀ ਲੜਕੀ ਲੈ ਆਵਾਂ ਗਰੀਬ ਨਵਾਜ। ਵਾਹ ਵਾਹ। ਸਤਿਗੁਰਾਂ ਨੇ ਭਾਈ ਅਜੈਬ ਸਿੰਘ ਨੂੰ ਗਲਵੱਕੜੀ ਵਿੱਚ ਲੈ ਲਿਆ, ਉਹਨੂੰ ਕਿਹਾ ਵਾਹ ਇਹ ਹੈ ਹੁਕਮ, ਇਹ ਹੈ ਹੁਕਮ ਮੰਨਣ ਦੀ ਅਵਸਥਾ। ਆਪਣੀ ਲੜਕੀ ਨੂੰ ਸਾਡੇ ਮਹਿਲਾਂ ਵਿੱਚ ਭੇਜ ਦੇਣਾ, ਛੱਡ ਆਉਣਾ। ਇਤਿਹਾਸ ਵਿੱਚ ਕਿਹਾ ਕਿ ਸਤਿਗੁਰਾਂ ਨੇ ਆਪਣੀ ਧੀ ਬਣਾ ਕੇ ਕਾਨ ਸਿੰਘ ਦੀ ਸ਼ਾਦੀ ਕੀਤੀ ਉਸ ਬੱਚੇ ਨਾਲ। ਇਹ ਮਾਣ ਕਿਵੇਂ ਪ੍ਰਾਪਤ ਹੋਇਆ? ਹੁਕਮ ਮੰਨਣ ਨਾਲ। ਇਸ ਕਹਾਣੀ ਤੋਂ, ਇਸ ਸਾਖੀ ਤੋਂ ਇਹ ਸਮਝ ਆਉਂਦੀ ਹੈ, ਆਪਣੇ ਦਿਲ ਅੰਦਰ ਝਾਤੀ ਮਾਰਨੀ ਹੈ ਕਿ ਆਪਣੀ ਮਰਜ਼ੀ ਨਾਲ ਅਸੀਂ ਹੁਕਮ ਮੰਨਦੇ ਹਾਂ ਕਿ ਗੁਰੂ ਸਾਹਿਬ ਦੀ ਰਜ਼ਾ ਵਿੱਚ ਹੁਕਮ ਮੰਨਦੇ। ਜੋ ਗੁਰੂ ਦੇ ਹੁਕਮ ਨੇ ਉਹਨਾਂ 'ਤੇ ਤੁਰ ਰਹੇ ਹੈ, ਜਾ ਕੇ ਆਪਣਾ ਮਨ ਦਾ ਰਸ ਹੈ, ਆਪਣਾ ਮਨ ਦਾ ਰਸ। ਜਿਸ ਦਿਨ ਤੇਰੀ ਮੈਂ ਮਿਟ ਜਾਏ ਉਸ ਦਿਨ ਗੁਰੂ ਦਾ ਹੁਕਮ ਪ੍ਰਗਟ ਹੋਵੇਗਾ। ਜਿਸ ਦਿਨ ਗੁਰੂ ਦਾ ਹੁਕਮ ਪਿਆਰਾ ਲੱਗਣ ਲੱਗਿਆ ਫਿਰ ਗੱਲ ਬਣ ਜਾਏ। ਬਾਬਾ ਆਨੰਦ ਸਿੰਘ ਜੀ ਮਹਾਰਾਜ ਆਹ ਜਿਹੜਾ ਦਿਹਾੜਾ ਮਨਾ ਰਹੇ ਹੋ ਨਾ ਸਾਰੇ, ਇਹ ਬੜਾ ਹੀ ਸੋਹਣਾ ਉਪਰਾਲਾ। ਪੰਥ ਪ੍ਰਸਿੱਧ ਕੀਰਤਨੀਏ, ਪੰਥ ਦੇ ਮਹਾਨ ਕੀਰਤਨੀਏ ਭਾਈ ਸਾਹਿਬ ਭਾਈ ਦਵਿੰਦਰ ਸਿੰਘ ਜੀ ਸੋਢੀ, ਇਹਨਾਂ ਨੂੰ ਕੀਰਤਨ ਦੀ ਦਾਤ ਹੀ ਬਾਬਾ ਆਨੰਦ ਸਿੰਘ ਜੀ ਤੋਂ ਮਿਲੀ, ਬਾਬਾ ਈਸ਼ਰ ਸਿੰਘ ਜੀ ਤੋਂ ਮਿਲੀ। ਇਹ ਉਹ ਸ਼ੁਕਰਾਨਾ ਕਰਦੇ ਨੇ ਹਰ ਸਾਲ ਬਾਬਾ ਜੀ ਦੀ ਯਾਦ ਵਿੱਚ ਮਹਾ ਪਵਿੱਤਰ ਗੁਰਮਤਿ ਸਮਾਗਮ ਕਰਦੇ ਨੇ। ਬਹੁਤ ਸਹਿਯੋਗ ਹੈ ਨਾਲ ਸਰਦਾਰ ਪ੍ਰਤਪਾਲ ਸਿੰਘ ਜੀ, ਧੰਨਤਾ ਦੇ ਪਾਤਰ ਨੇ, ਧੰਨਤਾ ਦੇ ਪਾਤਰ ਨੇ। ਐਸੇ ਬ੍ਰਹਮ ਗਿਆਨੀ ਮਹਾਂਪੁਰਸ਼ਾਂ ਦੇ ਦਿਹਾੜੇ ਯਾਦ ਮਨਾਉਣੇ, ਜਿਨ੍ਹਾਂ ਨੇ ਪਲ ਪਲ ਗੁਰਮਤ ਨੂੰ ਦ੍ਰਿੜ ਕੀਤਾ। ਇਹ ਦਿਨ ਮਨਾਉਣ ਦਾ ਹੁਣ ਦੂਜਾ ਫਾਇਦਾ, ਦੂਜੀ ਪ੍ਰੇਰਣਾ ਕਿ ਇਹਨਾਂ ਮਹਾਂਪੁਰਸ਼ਾਂ ਨੇ, ਬਾਬਾ ਆਨੰਦ ਸਿੰਘ ਜੀ ਮਹਾਰਾਜ ਨੇ ਪਲ ਪਲ ਨਾਮ, ਸਵਾਸ ਸਵਾਸ ਨਾਮ ਵਿੱਚ ਲਗਾਏ, ਉਹਨਾਂ ਦੇ ਰੋਮ ਰੋਮ ਵਿੱਚ ਨਾਮ, ਤੇ ਗੁਰਾਂ ਦਾ ਹੁਕਮ ਹੁਕਮ। ਇੱਕ ਵਾਰ ਪ੍ਰਸ਼ਾਦਾ ਛਕਣ ਲੱਗੇ, ਬਾਬਾ ਈਸ਼ਰ ਸਿੰਘ ਜੀ ਮਹਾਰਾਜ ਉਦੋਂ ਸੇਵਾ ਚ ਹੁੰਦੇ ਸਨ। ਕੀਰਤਨ ਹੋ ਰਿਹਾ ਸੀ, ਕੀਰਤਨ ਵਿੱਚ ਰਾਗੀ ਸਿੰਘਾਂ ਨੇ ਸ਼ਬਦ ਪੜ੍ਹਿਆ, ਫਿੱਟ ਇਵੇਹਾ ਜੀਵਿਆ ਜਿਤ ਖਾਏ ਵਧਾਇਆ ਪੇਟ। ਉਸ ਵੇਲੇ ਪ੍ਰਸ਼ਾਦਾ ਛਕਣ ਲੱਗੇ ਅਤੇ ਬਾਬਾ ਈਸ਼ਰ ਸਿੰਘ ਜੀ ਨੂੰ ਕਹਿਣ ਲੱਗੇ, ਈਸ਼ਰ ਇਹ ਥਾਲੀ ਲੈ ਜਾ, ਪ੍ਰਸ਼ਾਦਾ ਨਹੀਂ ਛਕਣਾ। ਉਹ ਕਹਿਣ ਲੱਗੇ, ਜੀ ਤੁਸੀਂ ਦਿਨ ਵੇਲੇ ਵੀ ਨਹੀਂ ਛਕਿਆ ਪ੍ਰਸ਼ਾਦਾ, ਅਤੇ ਜੇ ਛਕਦੇ ਵੀ ਹੋ ਤਾਂ ਉਹ ਬੜਾ ਥੋੜ੍ਹਾ ਛਕਦੇ ਹੋ, ਹੁਣ ਥੋੜ੍ਹਾ ਜਿਹਾ ਤਾਂ ਛਕ ਲਓ। ਬਾਬਾ ਆਨੰਦ ਸਿੰਘ ਜੀ ਮਹਾਰਾਜ ਕਹਿਣ ਲੱਗੇ, ਈਸ਼ਰ ਉਹ ਸੁਣ ਮੇਰਾ ਗੁਰੂ ਨਾਨਕ ਕੀ ਕਹਿ ਰਿਹਾ, ਮੇਰਾ ਗੁਰੂ ਨਾਨਕ ਕੀ ਕਹਿ ਰਿਹਾ ਉਹ ਸੁਣ। ਬਾਬਾ ਜੀ ਬੈਠੇ ਆਪਣੀ ਕੁਟੀਆ ਵਿੱਚ ਅਤੇ ਉਹਨਾਂ ਦਾ ਕੰਨ ਹੈ ਜਿੱਥੇ ਕੀਰਤਨ ਹੋ ਰਿਹਾ, ਅਤੇ ਕੀਰਤਨ ਵਿੱਚ ਇਹ ਨਹੀਂ ਸੋਚ ਰਹੇ ਕਿ ਫਲਾਣਾ ਕੀਰਤਨੀਆਂ ਕਹਿ ਰਿਹਾ ਨਾ। ਸਾਡੀ ਅਵਸਥਾ ਹੈ, ਅਸੀਂ ਸੋਚਦੇ ਹਾਂ ਫਲਾਣੇ ਕੀਰਤਨੀਏ ਨੇ ਇਹ ਸ਼ਬਦ ਪੜ੍ਹਿਆ। ਬਾਬਾ ਆਨੰਦ ਸਿੰਘ ਜੀ ਦੀ ਅਵਸਥਾ ਹੈ ਕਿ ਮੇਰਾ ਗੁਰੂ ਨਾਨਕ ਬੋਲ ਰਿਹਾ, ਇਹ ਸ਼ਬਦ ਗੁਰਬਾਣੀ ਹੈ, ਇਹ ਗੁਰੂ ਦਾ ਹੁਕਮ ਹੈ। ਈਸ਼ਰ ਅੱਜ ਪ੍ਰਸ਼ਾਦਾ ਨਹੀਂ ਛਕਣਾ ਕਿਉਂਕਿ ਮੇਰਾ ਗੁਰੂ ਬੋਲ ਰਿਹਾ ਸ਼ਬਦਾਂ 'ਚ, ਫਿੱਟੇ ਵੇਹਾ ਜੀਵਿਆ। ਅੱਜ ਮੇਰੇ ਗੁਰੂ ਦੀ ਮੌਜ ਨਹੀਂ ਹੈ ਕਿ ਮੈਂ ਪ੍ਰਸ਼ਾਦਾ ਛਕਾਂ। ਜੋ ਗੁਰ ਕਹੇ ਸੋਈ ਪਲ ਮਾਨੋ,
ਜੋ ਗੁਰ ਕਹੇ ਸੋਈ ਪਲ ਮਾਨੋ,
ਜੋ ਗੁਰ ਕਹੇ ਸੋਈ ਪਲ ਮਾਨੋ,
ਜੋ ਗੁਰ ਕਹੇ
ਸਾਰੇ ਜਗ
ਸੋਈ ਪਲ ਮਾਨੋ।
ਇੱਕ ਵਾਰੀ ਬਾਬਾ ਆਨੰਦ ਸਿੰਘ ਜੀ ਮਹਾਰਾਜ ਨਿਰਮਲੇ ਮਹਾਂਪੁਰਸ਼ ਬਾਬਾ ਖੁਦਾ ਸਿੰਘ ਜੀ ਹੋਏ, ਪਾਕਿਸਤਾਨ ਦੇ ਬਟਵਾਰੇ ਤੋਂ ਪਹਿਲਾਂ ਦਾ ਬਚਨ, ਕਿਉਂਕਿ ਬਾਬਾ ਜੀ ਤਾਂ ਸੰਨ 43 ਵਿੱਚ ਪੰਜ ਭੂਤਕ ਸਰੀਰ 'ਤੇ ਆ ਗਏ ਸਨ। ਉਧਰੇ ਅਸਥਾਨ ਸੀ ਮਹਾਂਪੁਰਸ਼ਾਂ ਦਾ ਅਤੇ ਰਾਤ ਠਹਿਰੇ ਉਹਨਾਂ ਦੇ ਪਾਸ, ਅੰਮ੍ਰਿਤ ਵੇਲੇ ਖੂਹ ਦੇ ਉੱਤੇ ਸਾਰੇ ਇਸ਼ਨਾਨ ਕਰ ਰਹੇ ਸੀ। ਜਿਸ ਵੇਲੇ ਬਾਬਾ ਆਨੰਦ ਸਿੰਘ ਜੀ ਮਹਾਰਾਜ ਇਸ਼ਨਾਨ ਕਰ ਰਹੇ ਸੀ ਖੂਹ 'ਤੇ, ਉਸ ਵੇਲੇ ਬਾਬਾ ਖੁਦਾ ਸਿੰਘ ਜੀ ਵੀ ਉੱਥੇ ਖੂਹ 'ਤੇ ਆਏ। ਜਦੋਂ ਵੇਖਿਆ ਨਾ, ਕਕਾਰ ਪਹਿਨੇ ਨੇ, ਕਛਹਿਰਾ ਪਾਇਆ, ਇਸ਼ਨਾਨ ਕਰਦਿਆਂ ਕਕਾਰਾਂ ਨੂੰ ਵੀ ਸੰਭਾਲ ਰਹੇ ਨੇ, ਕੰਘੇ ਨੂੰ ਵੀ ਸੰਭਾਲ ਰਹੇ ਨੇ। ਬਜ਼ੁਰਗ ਹੋ ਗਏ ਸਨ, ਥੋੜ੍ਹਾ ਕਠਿਨ ਹੋ ਰਿਹਾ ਸੀ, ਅਤੇ ਬਾਬਾ ਆਨੰਦ ਸਿੰਘ ਜੀ ਮਹਾਰਾਜ ਕਛਹਿਰਾ ਬਦਲਦੇ ਤਿਲਕ ਗਏ, ਤਿਲਕ ਗਏ। ਆਪ ਦੱਸਿਆ ਕਰਦੇ ਸੀ ਕਿ ਉਹਨਾਂ ਦਿਨਾਂ 'ਚ ਸਾਡੇ ਸਰੀਰ 'ਚ ਕਮਜ਼ੋਰੀ ਬੜੀ ਸੀ, ਗਿਰ ਗਏ, ਫਿਰ ਸੰਭਾਲਿਆ, ਕਛਹਿਰਾ ਪਹਿਨ ਲਿਆ, ਦਿਨ ਚੜ੍ਹਿਆ। ਬਾਬਾ ਖੁਦਾ ਸਿੰਘ ਜੀ ਕਹਿਣ ਲੱਗੇ, ਮਹਾਂਪੁਰਸ਼ੋ ਤੁਸੀਂ ਤਾਂ ਬਹੁਤ ਉੱਚ ਕੋਟੀ ਦੇ ਬ੍ਰਹਮ ਗਿਆਨੀ, ਉੱਚ ਕੋਟੀ ਦੇ ਬ੍ਰਹਮ ਗਿਆਨੀ, ਅਤੇ ਬ੍ਰਹਮ ਗਿਆਨ ਵਿੱਚ ਪਹੁੰਚ ਕੇ ਆ ਛੋਟੀਆਂ ਦਾਇਰੇ ਵਾਲੀਆਂ ਗੱਲਾਂ, ਇਹ ਲਕੀਰ ਦੀਆਂ ਗੱਲਾਂ, ਇਹ ਕਕਾਰਾਂ ਦੀਆਂ ਗੱਲਾਂ, ਕੇਸਾਂ ਦੀਆਂ ਗੱਲਾਂ, ਕੰਘੇ ਦੀਆਂ ਗੱਲਾਂ, ਕਿਰਪਾਨ ਦੀਆਂ ਗੱਲਾਂ, ਕੜੇ ਦੀਆਂ ਗੱਲਾਂ, ਕਛਹਿਰੇ ਦੀਆਂ ਗੱਲਾਂ, ਇਹ ਰਹਿਤਾਂ ਨੂੰ ਨਿਭਾਉਣਾ, ਤੁਸੀਂ ਤਾਂ ਬ੍ਰਹਮ ਗਿਆਨੀ ਹੋ। ਬਾਬਾ ਆਨੰਦ ਸਿੰਘ ਜੀ ਮਹਾਰਾਜ ਕਹਿਣ ਲੱਗੇ, ਮਹਾਂਪੁਰਸ਼ੋ ਮੇਰਾ ਬ੍ਰਹਮ ਗਿਆਨ ਕਲਗੀਆਂ ਵਾਲੇ ਦੇ ਹੁਕਮ ਵਿੱਚ, ਜਿਹੜਾ ਕਲਗੀਆਂ ਵਾਲੇ ਦੇ ਹੁਕਮ ਵਿੱਚ ਨਹੀਂ ਹੈ ਉਹਨੂੰ ਮੈਂ ਨਹੀਂ ਬ੍ਰਹਮ ਗਿਆਨ ਕਹਿੰਦਾ। ਬ੍ਰਹਮ ਗਿਆਨ ਮੇਰਾ ਕਲਗੀਆਂ ਵਾਲੇ ਦੇ ਹੁਕਮ 'ਚ, ਜੋ ਹੁਕਮ ਹੈ, ਕਿਉਂਕਿ ਪੰਜ ਕਕਾਰ ਰੱਖਣ ਦਾ ਹੁਕਮ ਹੈ। ਕਈ ਲੋਕ ਬਾਬਾ ਜੀ ਦਾ ਚਿੱਟਾ ਲਿਬਾਸ ਚੋਲਾ ਵੇਖ ਕੇ ਸੋਚਦੇ ਨੇ ਅਤੇ ਕਈ ਵਾਰ ਸ਼ੰਕਾ ਵੀ ਹੁੰਦੀ ਹੈ, ਕਈ ਲੋਕ ਨਿੰਦਿਆ ਵੀ ਕਰਦੇ ਨੇ ਕਿ ਕਕਾਰ ਨਹੀਂ ਪਹਿਨਦੇ। ਨਾ ਨਾ, ਬਾਬਾ ਆਨੰਦ ਸਿੰਘ ਜੀ ਮਹਾਰਾਜ ਨੇ ਬਚਪਨ ਵਿੱਚ ਖੰਡੇ ਬਾਟੇ ਦਾ ਅੰਮ੍ਰਿਤ ਛਕਿਆ ਅਤੇ ਫਿਰ ਨਿਭਾਇਆ। ਉਹਨਾਂ ਵਰਗਾ ਆਪਾਂ ਸੋਚ ਸਕਦੇ ਹਾਂ, ਵਿਰਲੇ ਨਿਭਾ ਸਕਦੇ ਨੇ, ਹਰ ਇੱਕ ਇਨਸਾਨ ਉਹੋ ਜਿਹਾ ਨਹੀਂ ਨਿਭਾ ਸਕਦਾ ਜਿਹੋ ਜਿਹਾ ਇਹ ਅੰਮ੍ਰਿਤ ਨਿਭਾ ਸਕਦੇ ਨੇ। ਆਪਾਂ ਨਿਭਾ ਸਕਦੇ ਹਾਂ ਕਲਯੁਗੀ ਜੀਵ, ਜਿਹੜੀਆਂ ਮਰਿਆਦਾ 'ਤੇ ਉਹ ਦ੍ਰਿੜ ਰਹਿ ਸਕਦੇ ਨੇ, ਜਿਹੜੀ ਦ੍ਰਿੜਤਾ ਉਹਨਾਂ ਦੇ ਹਿਰਦੇ ਵਿੱਚ ਹੈ, ਉਹ ਦ੍ਰਿੜਤਾ ਆਮ ਇਨਸਾਨ ਦੇ ਹਿਰਦੇ ਵਿੱਚ ਹੈ ਹੀ ਨਹੀਂ ਹੈ, ਅਤੇ ਜਿੰਨਾ 'ਚ ਦ੍ਰਿੜਤਾ ਨਹੀਂ ਹੈ ਉਹ ਨਿੰਦਿਆ ਕਰਦੇ। ਬਾਬਾ ਜੀ ਪੰਜੇ ਕਕਾਰ ਰੱਖਦੇ ਸਨ, ਪੰਜੇ ਕਕਾਰ। ਉਹ ਕਹਿੰਦੇ ਜੀ ਕਲਗੀ ਧਰ ਦੇ ਹੁਕਮ ਵਿੱਚ ਹੈ ਬ੍ਰਹਮ ਗਿਆਨ ਮੇਰਾ, ਮੈਨੂੰ ਇਹਦੇ 'ਚ ਤਸੱਲੀ ਹੈ ਕਿ ਮੈਂ ਕਲਗੀਆਂ ਵਾਲੇ ਦੇ ਹੁਕਮ ਵਿੱਚ, ਹੁਕਮ 'ਚ ਰਹਿੰਦੇ ਹਾਂ ਬ੍ਰਹਮ ਗਿਆਨ। ਉਹ ਬਾਬਾ ਜੀ ਕਹਿਣ ਲੱਗੇ, ਬਾਬਾ ਖੁਦਾ ਸਿੰਘ ਜੀ, ਇਹਦੇ ਵਿੱਚ ਮੇਰਾ ਮਤਲਬ ਇਹ ਨਹੀਂ ਕਹਿਣ ਦਾ ਕਿ ਉਹਨਾਂ ਮਹਾਂਪੁਰਸ਼ਾਂ ਨੂੰ ਮੈਂ ਕੁਛ ਗਲਤ ਕਹਿ ਰਿਹਾ, ਇਹ ਉਹਨਾਂ ਮਹਾਂਪੁਰਸ਼ਾਂ ਦੀ ਆਪਸ ਵਿੱਚ ਵਿਚਾਰ ਚੱਲ ਰਹੀ ਹੈ। ਫਿਰ ਉਹ ਕਹਿਣ ਲੱਗੇ, ਆਨੰਦ ਸਿੰਘ ਜੀ ਬਈ ਮੈਂ ਇਤਨਾ ਸਹਿਮਤ ਨਹੀਂ ਇਸ ਗੱਲ ਨਾਲ। ਫਿਰ ਬਾਬਾ ਆਨੰਦ ਸਿੰਘ ਜੀ ਮਹਾਰਾਜ ਨੇ ਪਤਾ ਕੀ ਕਿਹਾ, ਕਹਿੰਦੇ ਚੰਗਾ ਫਿਰ ਆਪਾਂ ਕੁਦਰਤ ਦੇ ਉੱਤੇ ਫੈਸਲਾ ਛੱਡ ਦਿੰਦੇ, ਕੁਦਰਤ 'ਤੇ। ਉਹ ਕਿਵੇਂ? ਕਹਿੰਦੇ ਉਸੇ ਖੂਹ 'ਚ ਤੁਸੀਂ ਆਪਣਾ ਲੰਗੋਟ ਸੁੱਟ ਦਿਓ ਬੰਨ ਕੇ, ਅਤੇ ਅਸੀਂ ਇੱਕ ਕਸ਼ਹਿਰਾ ਸੁੱਟਦੇ ਹਾਂ, ਜੇ ਤਾਂ ਲੰਗੋਟ ਡੁੱਬ ਗਿਆ ਕਸ਼ਹਿਰਾ ਤਰ ਗਿਆ ਤਾਂ ਤੁਹਾਨੂੰ ਵੀ ਕਸ਼ਹਿਰਾ ਪਹਿਨਣਾ ਪੈਣਾ, ਤੁਹਾਨੂੰ ਵੀ ਖੰਡੇ ਬਾਟੇ ਦਾ ਅੰਮ੍ਰਿਤ ਛਕਣਾ ਪੈਣਾ, ਪੰਜ ਕਕਾਰ ਪਹਿਨਣੇ ਪੈਣੇ ਨੇ, ਅਤੇ ਜੇ ਕਸ਼ਹਿਰਾ ਡੁੱਬ ਜਾਵੇਗਾ ਤਾਂ ਮੈਂ ਲੰਗੋਟ ਪਹਿਨ ਲਵਾਂਗਾ। ਇਹ ਬਾਬਾ ਆਨੰਦ ਸਿੰਘ ਜੀ ਮਹਾਰਾਜ ਨੇ ਉਹਨਾਂ ਨੂੰ ਕਿਹਾ, ਅਤੇ ਕਹਿਣ ਦੇ ਵਿੱਚ ਇਤਨੀ ਦ੍ਰਿੜਤਾ ਸੀ। ਬਾਬਾ ਖੁਦਾ ਸਿੰਘ ਜੀ ਨੇ ਹੱਥ ਜੋੜੇ ਕਹਿਣ ਲੱਗੇ, ਤੁਹਾਡੀ ਅਵਸਥਾ ਅਗਾਂਹ ਦੀ, ਇਹ ਵੱਡੀ ਗੱਲ ਹੈ, ਹੁਕਮ ਮੰਨਣਾ।
ਜੋ ਗੁਰ ਕਵੇ ਸੋਈ ਪਲ ਮਾਨੋ, ਜੋ ਗੁਰ ਕਵੇ ਸੋਈ ਪਲ ਮਾਨੋ।
ਇੱਕ ਜਿਉਂਦੀ ਜਾਗਦੀ ਮਿਸਾਲ ਬਾਬਾ ਜੀ ਦੀ ਰਹਿਤ ਦੀ, ਕਿ ਕਿੰਨੇ ਪੱਕੇ ਸਨ। ਵੱਡੇ ਕੌਂਕਿਆਂ ਦੇ ਪਾਸ ਇੱਕ ਛੋਟਾ ਨਗਰ ਹੈ ਜਿਹਦਾ ਨਾਮ ਹੈ ਗੁਰੂ ਸਰ ਕੌਂਕੇ। ਤੋ ਗੁਰੂ ਸਰ ਅਸਥਾਨ ਹੈ ਛੇਵੇਂ ਪਾਤਸ਼ਾਹ ਦਾ ਇਤਿਹਾਸਕ, ਅਤੇ ਜਦੋਂ ਬਾਬਾ ਆਨੰਦ ਸਿੰਘ ਜੀ ਮਹਾਰਾਜ, ਨਾਨਕ ਸਰ ਕੁਟੀਆ ਹਾਲੇ ਨਹੀਂ ਸੀ ਬਣੀ, ਨਾਨਕ ਸਰ ਨਿਵਾਸ ਵੀ ਨਹੀਂ ਸੀ ਕੀਤਾ, ਅਤੇ ਗੁਰੂ ਸਰ ਜਗ੍ਹਾ 'ਤੇ ਜਾ ਕੇ ਬਾਬਾ ਜੀ ਨੇ, ਜਿਹੜਾ ਅੱਜ ਗੁਰੂ ਸਰ ਸਰੋਵਰ ਹੈ, ਇਹ ਛੱਪੜ ਸੀ, ਪਰ ਲੋਕਾਂ ਦੀ ਭਾਵਨਾ ਸੀ ਕਿ ਛੇਵੇਂ ਪਾਤਸ਼ਾਹ ਦਾ ਇਸ ਛੱਪੜੀ ਨੂੰ ਵਰਦਾਨ ਹੈ ਕਿ ਦੁੱਖ ਦੂਰ ਹੁੰਦੇ ਨੇ ਉੱਥੇ ਆ ਕੇ। ਛੇਵੇਂ ਪਾਤਸ਼ਾਹ ਜੀ ਛੋਟੀ ਇੱਕ ਜਗ੍ਹਾ ਬਣੀ ਹੋਈ ਸੀ, ਇੱਕ ਮਟੀ ਦੀ ਤਰ੍ਹਾਂ, ਪੁਰਾਣੇ ਜ਼ਮਾਨੇ ਸਨ, ਕਿਉਂਕਿ ਪਿੰਡ ਕੋਈ ਨਹੀਂ ਸੀ ਨੇੜੇ ਉਦੋਂ। ਗੁਰੂ ਸਰ ਕੌਂਕੇ ਜਿਹੜਾ ਪਿੰਡ ਹੈ ਅਜੇ ਨਹੀਂ ਸੀ ਬੱਜਿਆ, ਕੋਈ ਘਰ ਨਹੀਂ ਸੀ ਉੱਥੇ, ਹੁਣ ਤਾਂ ਉਹ ਵੀ ਪਿੰਡ ਹੈ ਕਾਫੀ ਵੱਡਾ। ਉਸ ਵੇਲੇ ਜੰਗਲ ਬੀਆਬਾਨ, ਬਾਬਾ ਆਨੰਦ ਸਿੰਘ ਜੀ ਮਹਾਰਾਜ ਨੇ ਉੱਥੇ ਆ ਕੇ ਟਿਕਾਣਾ ਕੀਤਾ, ਅਤੇ ਸੰਗਰਾਂਦ ਮਨਾਉਣ ਵਾਸਤੇ ਨੇੜੇ ਨੇੜੇ ਪਿੰਡਾਂ ਦੇ ਲੋਕ ਆਉਂਦੇ ਸੀ, ਮੁੱਖ ਤੌਰ 'ਤੇ ਵੱਡੇ ਕੌਂਕਿਆਂ ਦੀ, ਵੱਡੇ ਕੌਂਕਿਆਂ ਦੀ ਸੰਗਤ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਲੈ ਕੇ ਆਉਂਦੇ, ਪ੍ਰਕਾਸ਼ ਕਰਦੇ, ਕੀਰਤਨ ਹੁੰਦਾ, ਬਾਰਾਂ ਮਾਹਾਂ ਦਾ ਪਾਠ ਹੁੰਦਾ, ਅਰਦਾਸ ਹੁੰਦੀ, ਕੜਾਹ ਪ੍ਰਸ਼ਾਦ ਦੀ ਦੇਗ ਵਰਤਾਈ ਜਾਂਦੀ, ਸੰਗਤਾਂ ਸਤਿਗੁਰਾਂ ਦੀ ਸਿਫਤ ਸਲਾਹ ਕਰਦੀਆਂ, ਸੰਗਰਾਂਦ ਦਾ ਦਿਹਾੜਾ ਉਵੇਂ ਕਾਫੀ ਸੰਗਤ ਇਕੱਠੀ ਹੁੰਦੀ ਸੀ। ਸੰਗਰਾਂਦ, ਮੱਸਿਆ ਅਤੇ ਵਿਸਾਖੀ ਉਸ ਅਸਥਾਨ 'ਤੇ ਬਹੁਤ ਵੱਡੀ ਲੱਗਦੀ। ਬਾਬਾ ਆਨੰਦ ਸਿੰਘ ਜੀ ਮਹਾਰਾਜ ਉੱਥੇ ਇਕਾਂਤ ਵਿੱਚ ਰਹਿੰਦੇ ਸੀ ਜੰਗਲ 'ਚ। ਇੱਕ ਸੰਗਰਾਂਦ ਦਾ ਜ਼ਿਕਰ ਹੈ, ਸੰਗਤ ਆਈ ਅਤੇ ਬਾਬਾ ਜੀ ਸੰਗਤ ਵਿੱਚ ਹੱਥ ਜੋੜ ਕੇ ਖੜ੍ਹੇ ਹੋ ਗਏ। ਬਾਬਾ ਆਨੰਦ ਸਿੰਘ ਜੀ ਮਹਾਰਾਜ, ਬਾਬਾ ਆਨੰਦ ਸਿੰਘ ਜੀ ਮਹਾਰਾਜ ਹੱਥ ਜੋੜ ਕੇ ਖੜ੍ਹੇ ਹੋ ਗਏ, ਕਹਿਣ ਲੱਗੇ ਸਾਧ ਸੰਗਤ ਮੈਨੂੰ ਅੱਜ ਦੰਡ ਲਗਾਓ। ਦੰਡ, ਸਾਧ ਸੰਗਤ ਹੱਥ ਜੋੜ ਕੇ ਕਹਿਣ ਲੱਗੀ, ਮਹਾਰਾਜ ਮਹਾਂਪੁਰਸ਼ੋ, ਅਸੀਂ ਤਾਂ ਤੁਹਾਡੇ ਤੋਂ ਜੀਵਨ ਦੀ ਸੇਧ ਲੈਂਦੇ ਹਾਂ, ਸਿੱਖੀ ਦੀ ਸਿੱਖਿਆ ਲੈਂਦੇ ਹਾਂ, ਅਸੀਂ ਤੁਹਾਨੂੰ ਦੰਡ ਕਿਵੇਂ ਲਗਾਈਏ? ਅਤੇ ਬਾਬਾ ਜੀ ਪਤਾ ਕੀ ਕਹਿਣ ਲੱਗੇ, ਕਹਿੰਦੇ ਗੁਰਸਿੱਖੀ ਰਹਿਤ ਮਰਿਆਦਾ ਵਿੱਚ, ਰਹਿਤ ਮਰਿਆਦਾ 'ਚ ਇੱਕ ਮਰਿਆਦਾ ਹੈ ਕਿ ਜਦੋਂ ਕਿਸੇ ਸਿੱਖ ਤੋਂ ਕੁਰਹਿਤ ਹੋ ਜਾਵੇ ਤਾਂ ਫਿਰ ਪੰਜ ਪਿਆਰਿਆਂ ਕੋਲ ਜਾ ਕੇ ਉਹ ਦੰਡ ਲੰਘਵਾਵੇ, ਉਸ ਦੀ ਸ਼ੁੱਧੀ ਕਰਵਾਵੇ। ਪੰਜ ਪਿਆਰੇ, ਪੰਜ ਸਿੰਘ ਜੋ ਡੰਨ ਲਗਾਉਣ ਉਹ ਭੁਗਤੇ, ਚਾਹੇ ਨਿਤਨੇਮ ਕਹਿਣ, ਚਾਹੇ ਕੋਈ ਗੁਰੂ ਘਰ ਦੀ ਸੇਵਾ ਕਹਿਣ, ਜੋ ਹੁਕਮ ਕਰਨ ਉਹ ਕਰੇ। ਅਤੇ ਜੇ ਦੇਰ ਹੁੰਦੀ ਦਿਸੇ ਪੰਜ ਸਿੰਘ ਪੰਜ ਪਿਆਰੇ ਨਾ ਹੋਣ ਅਤੇ ਸਾਧ ਸੰਗਤ ਵਿੱਚ ਜਾ ਕੇ ਦੰਡ ਲਗਵਾਵੇ, ਇਹ ਦੱਸ ਕੇ ਕਿ ਮੇਰੇ ਤੋਂ ਇੱਕ ਕੁਰਹਿਤ ਹੋਈ ਹੈ। ਬਾਬਾ ਜੀ ਕਹਿਣ ਲੱਗੇ, ਇਸ ਲਈ ਮੈਂ ਤੁਹਾਨੂੰ ਕਹਿ ਰਿਹਾ, ਹੇ ਗੁਰੂ ਕੀ ਸਾਧ ਸੰਗਤ ਮੈਨੂੰ ਡੰਨ ਲਗਾਓ, ਦੰਡ ਲਗਾਓ। ਸਾਧ ਸੰਗਤ ਨੂੰ ਹੱਕ ਹੈ, ਕੁਰੈਤੀਏ ਨੂੰ ਦੰਡ ਲਗਾ ਸਕਦੀ? ਵਾਹ ਵਾਹ। ਉਹ ਕਹਿਣ ਲੱਗੇ, ਮਹਾਰਾਜ ਇਹ ਅਸੀਂ ਤਾਂ ਨਹੀਂ ਕੁਛ ਕਰ ਸਕਦੇ, ਸਾਡਾ ਤਾਂ ਨਹੀਂ ਆ ਪੈਂਦਾ। ਬਾਬਾ ਜੀ ਕਹਿੰਦੇ ਵੀ ਗੁਰੂ ਕੀ ਮਰਿਆਦਾ ਹੈ ਨਾ, ਉਸ ਨੂੰ ਮੁੱਖ ਰੱਖ ਕੇ ਸਾਨੂੰ ਡੰਨ ਲਗਾਓ। ਜਦੋਂ ਕੋਈ ਨਾ ਬੋਲਿਆ, ਸਾਰੇ ਕਹਿਣ ਲੱਗੇ, ਬਜ਼ੁਰਗ ਉੱਠੇ, ਕਹਿਣ ਲੱਗੇ, ਬਾਬਾ ਜੀ ਸਾਨੂੰ ਆਪ ਸੁਮਤ ਦਿਓ। ਬਾਬਾ ਜੀ ਕਹਿਣ ਲੱਗੇ, ਚੰਗਾ। ਫਿਰ ਇੱਕ ਗੁਰਸਿੱਖ ਨੂੰ ਕਿਹਾ, ਕਿਉਂਕਿ ਆਪ ਤਾਂ ਵੇਤਰਾਗ ਸੀ, ਪੈਸੇ ਨੂੰ ਹੱਥ ਨਹੀਂ ਸੀ ਲਾਉਂਦੇ, ਪੈਸਾ ਪਾਸ ਹੀ ਨਹੀਂ ਸੀ ਰੱਖਦੇ, ਉਹਨੂੰ ਕਹਿਣ ਲੱਗੇ, ਪੰਜ ਦਮੜੇ ਕੱਢ ਅਤੇ ਗੁਰੂ ਸਾਹਿਬ ਦੀ ਹਜ਼ੂਰੀ 'ਚ ਰੱਖ, ਮੇਰਾ ਦੰਡ, ਇਹ ਮੇਰਾ ਦੰਡ ਹੈ, ਮੇਰੇ ਵੱਲੋਂ ਦੰਡ ਦੇ ਇੱਥੇ, ਪੰਜ ਦਮੜੇ ਰੱਖ ਸਤਿਗੁਰਾਂ ਦੀ ਹਜ਼ੂਰੀ 'ਚ। ਉਹ ਕਹਿਣ ਲੱਗੇ, ਜੀ ਪਹਿਲਾਂ ਇਹ ਬਚਨ ਤਾਂ ਦੱਸੋ ਵੀ ਇਹ ਦੰਡ ਕਿਉਂ ਲਗਾਈਏ, ਸਾਧ ਸੰਗਤ 'ਚ ਦੰਡ ਕਿਉਂ ਲਗਵਾ ਰਹੇ? ਬਾਬਾ ਜੀ ਕਹਿੰਦੇ, ਇਹ ਛੱਪੜ ਹੈ ਨਾ, ਇਹ ਜਿਹੜਾ ਸਰੋਵਰ ਹੈ ਇਹਦਾ ਰੂਪ ਇਸ ਵੇਲੇ ਛੱਪੜ ਦਾ, ਤਿਲਕਣ ਹੈ, ਮਿੱਟੀ ਹੈ, ਗਾਰਾ ਹੈ, ਅਤੇ ਦਾਸ ਰਾਤ ਨੂੰ ਅੰਮ੍ਰਿਤ ਵੇਲੇ ਇਸ਼ਨਾਨ ਕਰਨ ਲੱਗਿਆ ਸੀ। ਬਾਬਾ ਜੀ ਕਹਿੰਦੇ, ਮੇਰਾ ਬਿਰਧ ਸਰੀਰ ਹੈ, ਮੈਂ ਜਦੋਂ ਇਸ਼ਨਾਨ ਟੁੱਬਾ ਲਾ ਕੇ ਬਾਹਰ ਨਿਕਲਣ ਲੱਗਿਆ, ਹਾਂ ਜਦੋਂ ਮੈਂ ਕਸ਼ਹਿਰਾ ਬਦਲਣ ਲੱਗਿਆ, ਕਿਉਂਕਿ ਗੁਰਸਿੱਖੀ ਰਹਿਤ ਮਰਿਆਦਾ 'ਚ, ਰਹਿਤ ਨਾਮੇ 'ਚ, ਰਹਿਤ ਮਰਿਆਦਾ 'ਚ ਹੁਕਮ ਹੈ ਕਿ ਗਿੱਲੇ ਕਸ਼ਹਿਰੇ ਦਾ ਇੱਕ ਪੈਰ ਲਾਉਣਾ ਹੈ, ਇੱਕ ਪੈਰ, ਦੋਨੋਂ ਪੈਰ ਨਹੀਂ ਲਾਉਣੇ। ਗਿੱਲੇ ਕਸ਼ਹਿਰੇ ਦਾ ਇਸ਼ਨਾਨ ਕਰਕੇ ਜਦੋਂ ਤੌਲੀਆ ਲਪੇਟ ਕੇ ਕਸ਼ਹਿਰਾ ਬਦਲਣਾ ਹੈ, ਪੈਰ ਵਿੱਚੋਂ ਦੋਨੋਂ ਪਹੁੰਚੇ ਨਹੀਂ ਲਾਉਣੇ, ਇੱਕ ਪਹੁੰਚਾ ਲਾ ਕੇ ਅਤੇ ਸੁੱਕਾ ਕਸ਼ਹਿਰੇ ਦਾ ਪਹੁੰਚਾ ਪਾ ਲੈਣਾ, ਫਿਰ ਦੂਸਰਾ ਗਿੱਲੇ ਕਸ਼ਹਿਰੇ ਦਾ ਪਹੁੰਚਾ ਲਾਉਣਾ। ਭਾਵ ਇਹ ਕਕਾਰ ਗੁਰਸਿੱਖ ਦੇ ਅਖੀਰੀ ਅੰਗੀਠੇ ਤੱਕ ਜਾਣ, ਇਹ ਹੁਕਮ ਹੈ ਕਲੰਗੀਧਰ ਪਿਤਾ ਦਾ। ਜਿਨ੍ਹਾਂ ਕਕਾਰਾਂ ਲਈ ਹੁਕਮ ਹੈ ਅਖੀਰੀ ਅੰਗੀਠੇ ਤੱਕ ਨਾਲ ਜਾਣ ਦਾ, ਉਹਦੇ 'ਤੇ ਅਸੀਂ ਕਿੰਤੂ ਕਰਦੇ ਕਿ ਕਿਰਪਾਨ ਦਾ ਕੀ ਫਾਇਦਾ, ਕੰਘੇ ਦਾ ਕੀ ਲਾਭ, ਹੁਣ ਤਾਂ ਕੰਘੀਆਂ ਬੜੀਆਂ ਸੋਹਣੀਆਂ, ਸਫਾਈ ਰੱਖਣ ਵਾਸਤੇ ਦਿੱਤਾ ਸੀ ਨਾ, ਇਤਨੀ ਸਿਆਣਪ ਕਰਦੇ ਨੇ ਗੁਰਸਿੱਖ। ਹੁਕਮ ਹੈ ਗੁਰ ਕੀ ਮਤ ਤੂੰ ਲੈ ਹੈ, कह दियो ना सुखमनी साहब का बचन, गुर की मत तू ले है याने, वो कहंदे याना है तू, पर सिख कहंदा नहीं मैं सियाणा हाँ, मैं सियाणा याना नहीं है मैं सियाणा हाँ। भगत बिना बौ डूबे सियाने, बाबा जी कहन लगे मेरा जदों मैं कशहरा बदलन लग्या ते एक पैर चुकना पैंदा, कहंदे मेरा संतुलन ना लिया, तिलक गया उस मिट्टी च, गिर गया मजबूरी च, ओ पैर कशहरे दा निकल गया। कहंदे सवेर दिया कलंगिया वाले तो माफियां तो बहुत मंगिया ने, पर ए मर्यादा बनी हुई है कि दंड लगवाना दंड। ते कहा जी की हुक्म है दंड, कहंदे पंज दमड़े इत्थे रखो साडे। एक सिख ने पंज दमड़े गुरु साहब की हजूरी च रख दिते, बाबा जी ने कहा हुण जिन्नी साध संगत है वो अपना दंड भी भुगतो। कहंदे जी की हुक्म है, कहंदे गुरु हरगोबिंद साहब जी का ये अस्थान हाले तक ये कच्चा छप्पड़ कच्चा सरोवर पक्का क्यों नहीं बनाया, सेवा क्यों नहीं कराई। साहब श्री गुरु हरगोबिंद साहब चरण पाए होने इस जगह ते हाले तक ममटी जाई है, गुरुद्वारा साहब क्यों नहीं बनाया। ते कहंदे ने पुराने बजुर्ग उत्थे दस्या करदे सी कौंकियां दे कि असी सारिया ने किसी जिन्ने जेब विच पैसे सी सारिया ने रख दिते कि ता दंड है, कि पैसा बहुत हो गया बहुत हो गया। बाबा जी कहंदे हुण इकला सरोवर ही नहीं भाई, अमृतसर साहब जाओ तुसी नक्शा लैके आओ, तो एहो जिहा असी इन्ना क खर्चा करना वो दे मुताबक सानू नक्शा दिओ, तो इतिहासक स्थान बनाया जा सके। तो साध संगत बाबा आनंद सिंह जी महाराज ने इउं अपने ते कटा के रहत ते कुरहत दियां बातां ककारां दी महानता दृढ़ करवाई संगतां नूं। कौन कहंदा है कि बाबा जी ककार नहीं सी पहनदे, कौन कहंदा है कि बाबा आनंद सिंह जी महाराज ने खंडे बाटे दा अमृत नहीं सी छकिया, कौन कहंदा वो पंज ककार नहीं सी पहनदे। जिहड़े उह कहंदे ने उह निंदा करदे ने, बाबा जी ने तां गुरमत नूं दृढ़ कराया, कलंगियां वाले दे हुक्म नूं दृढ़ कराया, ते गुरु ग्रंथ साहिब जी दे नाल जोड़िया। बाबा जी कहंदे सी पिछे जे दास ने एक बचन छपवाए सी बाबा जी, उन्होंने कहा कि भी जदों कोई दुख है तकलीफ है अरदास करनी है मेरे कोल ना आया करो अपने दुख दसण लई। कहंदे जी कित्थे जाइए, बाबा जी कहंदे साहिब श्री गुरु ग्रंथ साहिब जी दे कोल अरदास करिया करो, मेरे कोल ना आया करो, साहिब श्री गुरु ग्रंथ साहिब जी दे कोल अरदास करिया करो। फिर बाबा जी कहन लगे जदों तुसी मेरे कोल आउने हो मैं भी तां तुहाडी बांह फड के तुहानू लै जांदा हाँ गुरु ग्रंथ साहिब जी कोल, मैं भी तां तुहाडे दुखां ते पीड़ां दी अरदास गुरु ग्रंथ साहिब जी कोल करदा हाँ ना, इस लई जिहड़ी भावना मेरी है गुरु ग्रंथ साहिब जी ते वो तुसी बना लो, तुसी भी बनाओ भावना, प्रगट गुरा की दे समझ के पूजा करो सेवा करो, फिर करो अरदास जो मांगे ठाकुर अपने। इउं बाबा जी ने गुरु ग्रंथ साहिब जी नाल जोड़िया, गुरु दे बचना नाल जोड़िया, कलंगी तर पिता नाल जोड़िया। पुराने संगी जानदे ने पुछ लेना, बाबा आनंद सिंह जी महाराज अपने कोल जदों किसे नूं रखदे सी पहलां पुछदे सी खंडे बाटे दा अमृत छकिया, जे उह कहिंदा सी नहीं छकिया तां कहिंदे सी जा कलेरां पिंड विच कल नूं पंजां प्यारियां तों खंडे बाटे दा अमृत छकी ते फिर साडे पास कुटिया विच रह सकदे। बाबा जी ने हमेशा ਗੁਰਮਤ ਨੂੰ ਦ੍ਰਿੜ ਕਰਾਇਆ, ਜੋ ਬਚਨ ਨੇ ਕਲਗੀਆਂ ਵਾਲੇ ਦੇ ਉਹ ਦ੍ਰਿੜ ਕੀਤੇ।
ਜੋ ਗੁਰ ਕਵੇ ਸੋਈ ਪਲ ਮਾਨੋ, ਜੋ ਗੁਰ ਕਹੇ ਸੋਈ ਪਲ ਮਾਨੋ, ਜੋ ਗੁਰ ਕਵੇ ਸੋਈ ਪਲ ਮਾਨੋ, ਜੋ ਗੁਰ ਕਹੇ ਸੋਈ ਪਲ ਮਾਨੋ। ਹਰ ਗਰ ਕਥਾ ਨਿਰਾਲੀ, ਮੀਤ ਚਲੋ ਗੁਰ ਚਾਲੀ, ਗੁਰ ਸਿੱਖ ਮੀਤ ਚਲੋ ਗੁਰ ਚਾਲੀ, ਮੀਤ ਚਲੋ
ਸ਼ਬਦਾਂ ਨਾਲ ਸਮਾਪਤੀ ਹੈ। ਭੁੱਲ ਚੁੱਕ ਖਿਮਾ ਸਤਿਕਾਰ ਸਹਿਤ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।